ਤੇ ਤੇ ਜਤਨ ਦੇ ਬਾਰੇ ਸੋਚਿਆ ਜਾਂਦਾ ਹੈ। ਜਦ ਇਹ ਛੱਡ ਕੇ ਜਾਂਦਾ ਗਲਤ ਖੇਲ ਖੇਲ ਕੇ, ਆ ਗਿਆ ਜਨਮ ਲੈ ਲਿਆ ਆਦਮੀ ਦਾ, ਕੰਮ ਜਿਹੜਾ ਕਰਨਾ ਸੀ ਉਹ ਕੀਤਾ ਨਹੀਂ, ਫਿਰ ਪਛਤਾਉਂਦਾ ਜਾ ਕੇ, ਫਿਰ ਦੁਬਾਰਾ ਯਤਨ ਕਰਦਾ ਦੁਬਾਰਾ ਫਿਰ ਤਪ ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ, ਫਿਰ ਮਾਨਸ ਦੇਹੀ ਵਾਸਤੇ ਯਤਨ ਕਰਨਾ ਪੈਂਦਾ। ਇਹਨੂੰ ਤਰੇਤੇ ਚ ਜਤੇ ਦਾ ਮਤਲਬ ਯਤਨ ਹੁੰਦਾ ਹੈ, ਯਤਾ ਲਫਜ਼ਾ ਯਤਾ ਯਈਏ ਨਾਲ, ਯਈਏ ਤੋਂ ਜੱਜਾ ਬਣਿਆ ਹੋਇਆ, ਯਤਾ ਜਤੇ ਨਾਲ ਯਤਨ ਹੁੰਦਾ, ਯਤੇ ਨਾਲ ਯਤਨ ਹੁੰਦਾ। ਪਹਿਲਾਂ ਯਤਾ ਬੋਲਦੇ ਹੁੰਦੇ ਸੀ, ਯਤੀ ਯਤੀ ਲਫਜ਼ ਹੈ, ਯਤੀ ਨੂੰ ਯਤੀ ਕਹਿੰਦੇ ਅਸੀਂ, ਯਤੀ ਸਦਾਏ ਯੁਗਤ ਨਾ ਜਾਣ, ਉਹਨਾਂ ਨੇ ਯਤੀ ਹੋਰ ਹੀ ਬਣਾ ਲਿਆ, ਅਰਥੇ ਬਦਲ ਲਏ ਯਤੀ ਦੇ, ਅਰਥ ਬਦਲ ਲਏ, ਤਾਂ ਹੀ ਤਾਂ ਕਹਿੰਦੇ ਯਤੀ ਸਦਾਏ, ਆਪਣੇ ਆਪ ਨੂੰ ਯਤੀ ਕਹਿੰਦੇ ਨੇ, ਯਤੀ ਥੋੜੀ ਹੁੰਦੇ ਨੇ, ਯੁਗਤ ਨਾ ਜਾਣੇ। ਉਹ ਯਤੀ ਦਾ ਉਹ ਯਤਨ ਕਰੇ ਛੁੱਟਣ ਦਾ, ਫਸਿਆ ਹੋਇਆ ਛੁੱਟਣ ਦਾ ਯਤਨ ਕਰੇ, ਕੋਈ ਉਹੀ ਯਤੀ ਹੈ। ਉਹਨਾਂ ਨੇ ਅਰਥ ਯਤਨ ਦੇ ਬਦਲ ਕੇ ਹੋਰ ਹੀ ਸ਼ੁਰੂ ਕਰ ਲਿਆ, ਜਤੀ ਸਦਾਏ ਯੁਕਤ ਨਾ ਜਾਣੇ, ਛੱਡ ਬਹਿ ਘਰ ਬਾਰ ਤ੍ਰੇਤੇ ਰਥ ਜਤੇ ਕਾ
ਜੋਰ ਅੱਗੇ ਰਥਵਾ,
ਜੋਰ ਅੱਗੇ ਰਥਵਾ, ਅੱਗੇ ਰਥਵਾ ਕੀ ਹੈ, ਬੁੱਧ ਵੱਲ, ਬੁੱਧ ਵੱਲ ਦਾ ਕਾਬਲ। ਜੋਰ ਦਾ ਮਤਲਬ ਉੱਥੇ ਸਰੀਰ ਤਾਂ ਹੈ ਨੀ, ਸਰੀਰ ਤਾਂ ਉੱਥੇ ਹੈ ਨੀ, ਉੱਥੇ ਬੁੱਧ ਵੱਲ ਦੀ ਰਥਵਾਈ ਹੈ, ਬੁੱਧ ਵੱਲ ਕੀ ਯਤਨ ਕਰੀਏ। ਜਦੋਂ ਅਸੀਂ ਕੀ ਯਤਨ ਕਹਿੰਦੇ ਕਰੀਏ, ਉੱਥੇ ਬੁੱਧੀ ਦਾ ਕੰਮ, ਬੁੱਧੀ ਦੀ ਉਹ ਸੋਚ ਹੈ ਨਾ ਯਤਨ ਕਰਨ ਵਿੱਚ, ਬੁੱਧੀ ਉਹ ਯਤਨ ਸੋਚ ਰਹੀ ਹੈ, ਉੱਥੇ ਗਿਆਨ ਹੀ ਅੱਗੇ ਰਥਵਾ ਹੈ। ਉੱਥੇ ਸਰੀਰ ਬਾਹਲਾ ਤਾਂ ਹੈ ਨੀ, ਬਾਹਲੇ ਸਰੀਰ ਦੇ ਜ਼ੋਰ ਤਾਂ ਉੱਥੇ ਹੈ
ਨਹੀਂ,
ਉੱਥੇ ਤਾਂ ਬੁੱਧੀ ਦੇ ਜ਼ੋਰ ਤੇ ਪਲੈਨ ਕੀ ਕਰਨਾ ਚਾਹੀਦਾ।
ਦੁਆਪਰ ਰਥ ਤਪੇਗਾ,
ਦੁਆਪਰ ਆ ਗਿਆ
ਸੱਤ ਅੱਗੇ ਰਥਵਾ,
ਅੱਗੇ ਦੁਆਪਰ ਆ ਗਿਆ ਗਰਭ ਚ ਆ ਗਿਆ, ਉੱਥੇ ਤਪੇਗਾ, ਤਪੇਗਾ ਰਥ। ਤਪੇ ਦੇ ਵਿੱਚ ਕੀ ਹੁੰਦਾ, ਧਿਆਨ ਜੋੜਨਾ, ਤਪ ਦੇ ਵਿੱਚ ਸੁਰ ਧਿਆਨ ਜੋੜਦੇ, ਤਪੀਏ ਧਿਆਨ ਜੋੜਦੇ, ਧਿਆਨ ਸ਼ਬਦ ਨਾਲ ਕੋਈ ਆਦਮੀ ਇਹ ਤੇ ਕਰਵਾ ਰਿਹਾ, ਇਹ ਕਰ ਰਿਹਾ, ਐਂ ਕਰ ਐਂ ਕਰ ਐਂ ਕਰ, ਇਹ ਸੁਣ ਕੇ ਕਰ ਰਿਹਾ ਕੁਛ। ਸੁਣਨ ਚ ਔਰ ਕਰਨ ਚ ਜੁੜਿਆ ਹੋਇਆ, ਜੇ ਕਿਤੇ ਸੁਣਨ ਔਰ ਕਰਨ ਚ ਵਿਘਨ ਪੈ ਗਿਆ ਤਾਂ ਸਰੀਰ ਚ ਵਿਘਨ ਪੈ ਜੂਗਾ, ਜੋ ਕੰਮ ਕਰ ਰਿਹਾ ਉਹ ਚ ਵਿਘਨ ਪੈ ਜੂਗਾ। ਜਿੱਥੇ ਵੀ ਸੁਣਨ ਦੇ ਵਿੱਚ ਔਰ ਕਰਨ ਦੇ ਵਿੱਚ ਵਿਘਨ ਪੈ ਗਿਆ, ਉੱਥੇ ਸੁਣਿਆ ਕੁਛ ਹੋਰ, ਸਮਝਿਆ ਕੁਛ ਹੋਰ, ਉੱਥੇ ਜੋ ਕੰਮ ਕਰ ਰਿਹਾ ਉਹ ਚ ਵਿਘਨ ਪੈ ਜੂਗਾ। ਧਿਆਨ ਉੱਥੇ ਸ਼ਬਦ ਦੇ ਵਿੱਚ ਹੈ, ਸ਼ਬਦ ਪਰ ਉੱਥੇ ਮਾਇਆ ਨਾਲ ਜੋੜਨ ਵਾਲਾ ਹੈ, ਸ਼ਬਦ ਸੱਚ ਨਾਲ ਜੋੜਨ ਵਾਲਾ ਨਹੀਂ ਹੈ। ਸਰੀਰ ਚ ਇਹਨੂੰ ਸਰੀਰ ਧਾਰ, ਸਰੀਰ ਤੇ ਕੰਟਰੋਲ ਕਿਵੇਂ ਕਰਨਾ, ਦੰਦਾਂ ਦੇ ਵਿਚਾਲੇ ਜੀਭ ਨੂੰ ਵਰਤਣਾ ਬੋਲਣਾ ਤੇ ਬਚਾਉਣਾ ਕਿਵੇਂ, ਬ੍ਰੇਨ ਦੇ ਵਿੱਚ ਇੰਨੀ ਤੇਜ਼ੀ ਨਾਲ ਸੁਰਤ ਨੇ ਟੱਚ ਕਰਨਾ ਕਿ ਸਾਰੇ ਸਰੀਰ ਨੇ ਫੰਕਸ਼ਨ ਕਰਨਾ, ਸਿਰਫ ਬ੍ਰੇਨ ਤੱਕ ਸੀਮਤ ਹੈ ਜੋਤ, ਬ੍ਰੇਨ ਤੋਂ ਅੱਗੇ ਜੋਤ ਨਹੀਂ ਹੈ, ਬ੍ਰੇਨ ਦੇ ਵਿੱਚੋਂ ਹੀ ਸਾਰੇ ਸਰੀਰ ਦਾ ਫੰਕਸ਼ਨ ਹੋ ਰਿਹਾ। ਜਦੋਂ ਬ੍ਰੇਨ ਤੇ ਕੰਟਰੋਲ ਨਹੀਂ ਨਾ ਰਹਿੰਦਾ, ਬੇਹੋਸ਼ ਹੁੰਦਾ ਹੈ, ਸਰੀਰ ਡੈਡ, ਜੋ ਸਾਹ ਨਾ ਹੁੰਦਾ, ਸੌ ਜਾਂਦਾ, ਸਰੀਰ ਤੇ ਕੰਟਰੋਲ ਖਤਮ, ਬੇਹੋਸ਼ ਹੋ ਗਿਆ, ਸਰੀਰ ਤੇ ਕੰਟਰੋਲ ਖਤਮ। ਜਿੰਨਾ ਚਿਰ ਇਹ ਬ੍ਰੇਨ ਦੇ ਵਿੱਚ ਹੈ ਸੁਰਤ ਸਰੀਰ ਦੇ ਕੰਟਰੋਲ ਚ ਹੈ, ਬ੍ਰੇਨ ਤੇ ਉੱਪਰ ਇਹ ਹੋਇਆ, ਸਰੀਰ ਤੇ ਕੰਟਰੋਲ ਹਟਿਆ। ਗਵਰਨਰ ਜਿਵੇਂ ਹੁੰਦਾ ਨਾ ਕਿਸੇ ਇੰਜਣ ਦਾ, ਇਹ ਬ੍ਰੇਨ ਗਵਰਨਰ, ਗਵਰਨਰ ਬ੍ਰੇਨ ਚੋਂ ਕਰ ਰਿਹਾ ਸਾਡੇ ਸਰੀਰ ਨੂੰ, ਸਰੀਰ ਬ੍ਰੇਨ ਦੇ ਵਿੱਚ ਜੇ ਟੱਚ ਕਰਦੀ ਹੈ ਨਾ ਕੋਈ ਬਹੁਤ ਸੂਖਮ, ਇੱਕ ਸਾਈਡ 'ਤੇ ਕਿਤੇ ਟੱਚ ਕਰੀਏ ਲੱਤ ਆਪੇ ਖੜੀ ਹੋ ਜਾਂਦੀ ਹੈ, ਫੰਕਸ਼ਨ ਬਾਂਹ ਹਿਲਦੀ ਹੈ ਕਿਤੋਂ, ਫਿਰ ਲੱਤ ਹਿਲਦੀ ਹੈ ਕਿਤੋਂ, ਇੱਦਾਂ ਹੁੰਦਾ ਜਾਂ ਖੋਪੜੀ ਲਾ ਕੇ ਉਹ ਕਰਦੇ ਨੇ, ਦੱਸਦੇ ਨੇ ਡਾਕਟਰ ਇੱਦਾਂ। ਇੰਨਾ ਸੂਖ ਹੁੰਦਾ ਯਾਨੀ ਇੰਨਾ ਸੂਖ ਟੱਚ ਆ ਕੇ ਜੋਤ ਦੇ ਟੱਚ ਕਰਦੀ ਹੈ, ਜੋਤ ਦੇ ਟੱਚ ਨਾਲ ਹੋ ਜਾਂਦਾ, ਉੱਥੇ ਚੱਲਦਾ ਸਾਰਾ ਸਰੀਰ ਬ੍ਰੇਨ ਤੋਂ। ਤਾਂ ਹੀ ਬ੍ਰੇਨ ਨੂੰ ਦਸ ਵਾਰ ਕਹਿਣ ਲੱਗ ਗਏ, ਅਸਲ ਚ ਬ੍ਰੇਨ ਤਾਂ ਮਾਇਆ ਨਾਲ ਜੋੜਨ ਵਾਲੀ ਚੀਜ਼ ਹੈ, ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ, ਸਾਨੂੰ ਤ੍ਰਿਕੁਟੀ ਤਾਂ ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ, ਸੰਸਾਰ ਨਾਲ ਜਾਂ ਟੁੱਟਣਾ ਹੈ ਤ੍ਰਿਕੁਟੀ ਛੱਡਣੀ ਪੈਣੀ ਹੈ। ਤ੍ਰਿਕੁਟੀ ਛੁੱਟਾ ਦਸਵਾਂ ਦੁਆਰ ਖੁੱਲ੍ਹਾ, ਸੰਸਾਰ ਬ੍ਰੇਨ ਇਹਨੂੰ ਸਰੀਰ ਨਾਲ ਜੋੜਦਾ, ਸਰੀਰ ਇਹਨੂੰ ਸੰਸਾਰ ਨਾਲ ਜੋੜਦਾ। ਬ੍ਰੇਨ ਦੇ ਥਰੂ ਜੋਤ ਸਰੀਰ ਨਾਲ ਜੁੜਦੀ ਹੈ, ਅੱਖਾਂ ਨਾਲ ਜੁੜਦੀ ਹੈ, ਦੇਖਦੀ ਹੈ, ਕੰਨਾਂ ਨਾਲ ਜੁੜਦੀ ਹੈ, ਗਿਆਨ ਇੰਦਰੀਆਂ ਨਾਲ ਜੁੜਦੀ ਹੈ, ਸਾਰੇ ਸਰੀਰ ਨਾਲ ਜੁੜਦੀ ਹੈ, ਉਹ ਜੁੜ ਕੇ ਬਾਅਦ ਵਿੱਚ ਸਾਰੇ ਸੰਸਾਰ ਨਾਲ ਜੁੜਦੀ ਹੈ। ਜੋਗੀ ਕਹਿੰਦਾ ਵੀ ਤ੍ਰਿਕੁਟੀ ਤਾਂ ਆ ਗਈ ਸੁਰਤ ਚਾਹੇ, ਹੁਣ ਬਾਹਰ ਨਾ ਜਾ, ਸਰੀਰ ਸੰਸਾਰ ਨਾਲ ਨਾ ਜੁੜ। ਭਾਈ ਬ੍ਰੇਨ ਨਾਲ ਕਿਉਂ ਜੁੜੇ, ਬ੍ਰੇਨ ਨਾਲ ਜੁੜ ਗਈ ਸਰੀਰ ਨਾਲ ਜੁੜ ਗਈ ਆ ਕੇ, ਬ੍ਰੇਨ ਨਾਲ ਜੁੜ ਗਈ ਸਰੀਰ ਨਾਲ ਜੁੜ ਗਈ ਆ ਕੇ ਸੁਰਤ, ਫਿਰ ਕਹਿੰਦਾ ਬਾਹਰ ਫਿਰ ਕਿਵੇਂ ਰੁਕ ਜੂ, ਬ੍ਰੇਨ ਤੱਕੇ ਕਿਉਂ ਆਵੇ। ਕਬੀਰ ਇਹ ਕਹਿੰਦਾ ਬ੍ਰੇਨ ਸੁੱਤੇ ਪੈ ਦੀ ਬ੍ਰੇਨ ਤੱਕ ਨਹੀਂ ਨਾ ਹੁੰਦੀ, ਜੁੜਿਆ ਹੈ ਨੀ ਨਾ ਸਰੀਰ ਨਾਲ ਜੁੜਿਆ ਹੈ ਨਾ, ਜੇ ਸਰੀਰ ਨਾਲ ਜੁੜਿਆ ਹੋਇਆ ਤਾਂ ਮਾਇਆ ਨਾਲ ਜੁੜਿਆ ਹੋਇਆ, ਸੰਸਾਰ ਨਾਲ ਜੁੜਿਆ ਹੋਇਆ, ਫਿਰ ਨਹੀਂ ਰੁਕ ਸਕਦਾ, ਸਰੀਰ ਨਾਲੇ ਨਾ ਜੁੜੇ। ਜੀਵਨ ਮੁਕਤ ਅਵਸਥਾ ਉਹ ਹੈ, ਤਾਂ ਉਹ ਕਹਿੰਦਾ ਕਬੀਰ ਮੂਲ ਦੁਆਰੇ ਬੰਧਿਆ ਬੰਧ, ਉਹ ਜਦ ਇੱਥੋਂ ਸੁਰਤ ਉੱਠੀ ਸੀ ਇੱਥੇ ਹੀ ਪੱਥਰ ਪੰਚਮ ਦੁਆਰੇ ਕੀ ਸੀ ਲੋੜ, ਤੂੰ ਬ੍ਰੇਨ ਵੱਲ ਦਾ ਰਸਤੇ ਬੰਦ ਕਰ ਦੇ ਜਾਣ ਦਾ, ਤ੍ਰਿਕੁਟੀ ਵੱਲ ਦਾ ਰਾਹ ਬੰਦ ਕਰ, ਜਾਗਦੀ ਤ੍ਰਿਕੁਟੀ ਵੱਲ ਚਲੀ ਜਾਂਦੀ ਹੈ, ਜਾਗਦੀ ਸਾਰ ਤ੍ਰਿਕੁਟ ਕੜਕ ਦੇ ਕੇ ਜਾ ਕੇ ਜਾਂਦੀ ਹੈ ਬ੍ਰੇਨ ਚ ਸੁਰਤ, ਜਾਗਦੀ ਸਾਰੇ ਸੁੱਤਾ ਪਿਆ ਹੋਵੇ ਆਦਮੀ ਜਾਂਦੀ ਹੈ ਬ੍ਰੇਨ ਚ ਇਕਦਮ, ਉੱਥੇ ਨਾ ਜਾਵੇ, ਜਾਵੇ ਨਾ ਉੱਥੇ, ਫਿਰ ਪੋਸੀਬਲ ਹੈ ਸੰਸਾਰ ਨੂੰ ਛੱਡਣਾ, ਵਰਨਾ ਪੋਸੀਬਲ ਨਹੀਂ। ਇਸ ਕਰਕੇ ਉਹਨਾਂ ਦੀ ਸਮਾਧੀ ਨਹੀਂ ਲੱਗੀ, ਸਮਾਧੀ ਲੱਗਦੀ ਕਿ ਮੈਂ ਸਮਾਧੀ ਗਿਆਨ ਨਾਲ ਲੱਗਦੀ ਹੈ, ਸਮਾਧੀ ਗਿਆਨ ਕਾ ਵੱਧਾ ਜਾਂ ਮਨ ਨੂੰ ਗਿਆਨ ਨੇ ਰੋਕ ਦਿੱਤਾ ਵੀ ਜਾਣਾ ਨੀ ਤ੍ਰਿਕੁਟੀ ਚ, ਆਪੇ ਸਮਾਧੀ ਸਹਿਜ ਸਮਾਧ, ਸੁਪਨਾ ਕਦ ਦੇਖਦਾ ਜੇ ਸੁੱਤਾ ਹੋਇਆ ਸੁਪਨਾ ਦੇਖੂਗਾ, ਸੁੱਤੇ ਨੂੰ ਤੁਸੀਂ ਸੁਪਨਾ ਕਿਵੇਂ ਬੰਦ ਕਰ ਦੋਗੇ, ਜਗਾ ਦੋ ਆਪੇ ਸੁਪਨਾ ਬੰਦ ਹੋ ਜੂ। ਗੱਲ ਸੁਪਨਾ ਬੰਦ ਕਰਨ ਦੀ ਨਹੀਂ ਕਹਿੰਦੀ ਗੁਰਬਾਣੀ, ਜੋਗੀ ਕਹਿੰਦੇ ਨੇ ਸੁਪਨਾ ਬੰਦ ਕਰੋ ਸੁੱਤੇ ਪਏ ਦਾ, ਗੁਰਬਾਣੀ ਕਹਿੰਦੀ ਹੈ ਸੁਪਨਾ ਚੱਲਣ ਦੋ ਜਗਾ ਦੋ, ਦੋ ਗੱਲਾਂ 'ਚ ਫਰਕ ਹੈ, ਸੁਪਨੇ ਦੀ ਪਰਵਾਹ ਨਾ ਕਰੋ ਚੱਲਣ ਦੋ ਇਹਨੂੰ, ਉਹਨੂੰ ਜਗਾ ਦਿਓ, ਸੁਪਨਾ ਆਪੇ ਬੰਦ ਹੋ ਜੂ। ਉਹ ਕਹਿੰਦੇ ਨੇ ਸੁੱਤਾ ਰਹਿਣ ਦਿਓ ਸੁਪਨਾ ਬੰਦ ਕਰੋ, ਸੁੱਤੇ ਪਏ ਦਾ ਤੁਹਾਡਾ ਸੰਪਰਕ ਹੈ ਨਹੀਂ ਹੈਗਾ, ਸੁਪਨਾ ਕਿਵੇਂ ਬੰਦ ਕਰੋਗੇ, ਸੰਪਰਕ ਜਾ ਹੋਣਾ ਤਾਂ ਜਾਗ ਪੈਣਾ ਉਹਨੇ, ਜਾਂ ਸੰਪਰਕ ਹੋਊਗਾ ਤਾਂ ਜਾਗ ਪੈਣਾ। ਜੋਗੀ ਸਮਾਧੀ ਲਾਉਂਦੇ ਨੇ ਸੁਣ ਸੁਣਦਾ ਸੁੱਤੇ ਪਏ ਦੀ ਬਿਨਾਂ ਗਿਆਨ ਤੋਂ, ਗੁਰਬਾਣੀ ਸਮਾਧੀ ਲਾਉਂਦੀ ਹੈ ਜਗਾ ਕੇ ਸਹਿਜ ਗਿਆਨ ਨਾਲ, ਗਿਆਨ ਹੱਲ ਹੈ ਅਗਿਆਨਤਾ ਹੱਲ ਨਹੀਂ ਹੈ, ਜੋਗੀਆਂ ਦੀ ਸਾਰੀ ਵਿਚਾਰਧਾਰਾ ਅਗਿਆਨਤਾ ਚ, ਸੰਸਾਰ ਦੀਆਂ ਸਾਰੀਆਂ ਵਿਚਾਰਧਾਰਾ ਅਗਿਆਨਤਾ ਫੈਲਾਉਂਦੀਆਂ ਨੇ, ਗੁਰਮਤਿ ਤੋਂ ਬਿਨਾਂ ਸਾਰੀਆਂ ਵਿਚਾਰਧਾਰਾ ਅਗਿਆਨਤਾ ਫੈਲਾਉਂਦੀਆਂ ਨੇ। ਫਰੀਦ ਇਸ ਫਰੀਦ ਦੀ ਵੀ ਅਗਿਆਨਤਾ ਫਰੀਦ ਨਾਲ ਵੀ ਐਵੇਂ ਹੋਈ ਹੈ, ਫਰੀਦ ਨਾਲ ਵੀ ਬੁਰੀ ਹੋਈ ਲੱਗਦੀ ਹੈ, ਕਹਿੰਦਾ ਨਾ ਫਰੀਦ ਆਪਣੀ ਅੱਡ ਬੀਤੀ ਦੱਸਦਾ ਕਬੀਰ ਮਾਂ ਫਰੀਦਾ ਜੇ ਤੂੰ ਅਕਲ ਲਤੀਫ ਕਹਿ ਤਾਂ ਕਿਸੇ ਹੋਰ ਨੂੰ ਰਿਹਾ, ਆਪਣੇ ਆਪ ਨੂੰ ਕਹਿ ਕੇ ਸੰਸਾਰ ਨੂੰ ਕਹੀਦਾ ਨਾ, ਆਪਣੇ ਮਨ ਨੂੰ ਕਹੀਏ ਸਾਰੇ ਸੰਸਾਰ ਨੂੰ ਆ ਗਈ ਗੱਲ, ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਕਹਿਣਾ ਮੈਂ ਬੜਾ ਅਕਲ ਵਾਲਾ ਸਿਆਣਾ ਕਾਲੇ ਲਿਖਣਾ ਲੇਖ ਲੋਕਾਂ ਨਾਲ ਅੰਦਰ ਕਾਲਾ ਕਾਹਦੇ ਕਰ ਰਹੇ, ਅਗਿਆਨਤਾ ਕਿਉਂ ਫੈਲਾ ਰਹੇ, ਚਾਨਣ ਘਰ ਚਿੱਟੇ ਲੇਖ ਲਿਖ ਜੇ ਲਿਖਣੇ ਨੇ ਕਾਲੇ ਲਿਖੀ ਜਾਂਦੇ, ਚੰਗਾ ਭਲਾ ਚਿੱਟਾ ਕਾਗਜ਼ ਕਾਲਾ ਕਰਕੇ ਰੱਖਦਾ, ਜਦ ਜੰਮਿਆ ਸੀਗਾ ਬੱਚਾ ਜਦ ਤਾਂ ਚਿੱਟਾ ਸੀ ਕੋਰਾ ਕਾਗਜ਼ ਸੀ, ਤੂੰ ਕਾਲਾ ਕਰਤਾ ਇਹਨੂੰ, ਨਾ ਲਿਖਦਾ ਚੰਗਾ ਸੀ ਇਹ, ਫਿਰ ਕਿਸੇ ਨੂੰ ਚਿੱਟਾ ਕਰਨਾ ਪਊਗਾ, ਇਹ ਕਾਲੇ ਲਿਖਣਾ ਲੇਖ ਆਪਣੇ ਗੁਰਬਾਨ ਮੈਂ ਸਿਰ ਨੀਵਾਂ ਕਰਦੇ, ਕਹਿੰਦੇ ਦੇਖ ਤਾਂ ਤੂੰ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ, ਆਪਣੇ ਅੰਦਰ ਝਾਕ ਕੇ ਦੇਖ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ, ਜੇ ਇਹ ਕੰਮ ਕਰ ਰਿਹਾ ਨਾ ਕਰ ਚੁੱਪ ਰਹਿ, ਫਿਰ ਕਾਲੇ ਨਾ ਲੇਖ ਲਿਖ ਨਾ ਲਿਖ, ਤੂੰ ਨਾ ਇਹੋ ਜਿਹੇ ਧਰਮ ਦਾ ਗਿਆਨ ਕਰਾ ਚੁੱਪ ਹੋ ਜਾ, ਕਾਲੇ ਲੇਖ ਲਿਖਣਾ ਨਾ ਲਿਖਣੇ ਚੰਗੇ ਨੇ, ਗਲਤ ਪ੍ਰਚਾਰ ਕਰਨਾ ਨਾ ਪ੍ਰਚਾਰ ਕਰਨਾ ਚੰਗਾ, ਇਹ ਗੱਲ ਤਾਂ ਸਿੱਖਾਂ ਨੇ ਵੀ ਨਹੀਂ ਸਮਝੀ, ਸਾਨੂੰ ਤਾਂ ਹਦਾਇਤ ਸੀ ਨਾ ਪ੍ਰਥਮੈ ਮਨ ਪ੍ਰਬੋਧ ਹੈ ਆਪਣਾ ਪਾਛੇ ਅਵਰ ਰਝਾਵੈ, ਉਹਨਾਂ ਦਾ ਹਦਾਇਤ ਹੈ ਨਹੀਂ, ਇਹ ਸਾਡੇ ਦਾ ਹਦਾਇਤ ਹੈ, ਹਦਾਇਤਾਂ ਜਿੰਨੀਆਂ ਸੀਆਂ ਨਹੀਂ ਮੰਨੀਆਂ ਨਹੀਂ ਸਮਝੀਆਂ, ਧਿਆਨ ਹੀ ਨਹੀਂ ਦਿੱਤਾ ਹਦਾਇਤਾਂ ਵੱਲ ਸਿੱਖਾਂ ਨੇ, ਉਸ ਖੱਡੇ ਡਿੱਪੇ ਜਿਹਨੂੰ ਇਹ ਖੱਡਾ ਸਮਝਦੇ ਹੀ ਨਹੀਂ, ਜਿਹਨੂੰ ਖੱਡਾ ਨਹੀਂ ਸਮਝਦੇ ਇਹ ਵਚੇਰਾ ਨਹੀਂ ਸਮਝਦੇ, ਇਹ ਤਾਂ ਬਾਗ ਸਮਝਦੇ ਨੇ, ਉੱਥੇ ਤਾਂ ਰਾਜ ਚਾਹੁੰਦੇ ਨੇ, ਉਸ ਖੱਡੇ ਦਾ ਰਾਜ ਚਾਹੁੰਦੇ ਨੇ ਵੀ ਇਹ ਖੱਡੇ 'ਚ ਰਾਜ ਕਰੀਏ, ਹੁਣ ਖੱਡੇ 'ਚ ਦੇ ਗਏ ਖੱਡੇ 'ਚ ਰਾਜ ਕਰਨਾ ਚਾਹੁੰਦੇ ਨੇ, ਬਾਹਰ ਨਿਕਲਣ ਦੀ ਗੱਲ ਛੱਡੋ ਤੁਸੀਂ, ਬਾਹਰ ਤਾਂ ਸਦਾਈਆਂ ਦਾ ਕੰਮ ਆ ਨਿਕਲਣ, ਇਕੱਲੇ ਰਹਿ ਜਾਂਦੇ ਜਿਹੜੇ ਬਾਹਰ ਨਿਕਲਦੇ ਨੇ, ਤਾਂ ਨਹੀਂ ਇਹ ਇਕੱਠੇ ਚੱਲਣਗੇ, ਸਭ ਨੂੰ ਨਾਲ ਲੈ ਕੇ ਚੱਲੀਦਾ ਹੁੰਦਾ, ਚੌੜਾ ਇਹ ਕਹਿੰਦਾ ਹੁੰਦਾ ਤਾਂ ਕਹਿੰਦਾ ਸਭ ਨੂੰ ਨਾਲ ਲੈ ਕੇ ਚੱਲਣ, ਉਹ ਤਾਂ ਫਿਰ ਨਰਕ ਜਿਹਾ ਚੱਲ ਸਕਦਾ ਤੁਸੀਂ, ਉੱਥੇ ਤਾਂ ਇਕੱਲਾ ਇਕੱਲਾ ਹੀ ਜਾਂਦਾ,
ਦੁਆਪਰ ਰੱਥ ਤਪੇਗਾ ਸੱਤ ਅੱਗੇ ਰਥਵਾ,
ਦੁਆਪਰ ਰੱਥ ਤਪੇਗਾ, ਦੁਆਪਰ ਦੇ ਰੱਥ ਦੇ ਪਿੱਛੇ ਦੁਆਪਰ ਕੀ ਹੈ ਤਪ, ਧਿਆਨ, ਤਪ ਦਾ ਮਤਲਬ ਧਿਆਨ, ਧਿਆਨ ਜੋੜ ਕੇ ਤਪ ਧਿਆਨ ਮਾਇਆ ਦੇ ਵਿੱਚ ਹੈ ਤਪ ਦਾ ਹਮੇਸ਼ਾ, ਜਿਹੜਾ ਤਪ ਹੈ ਨਾ ਉਹ ਧਿਆਨ ਮਾਇਆ ਚ ਹੈ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੇ ਭਾਉ ਹੈ ਦੂਜਾ, ਇਹ ਦੂਜਾ ਭਾਉ ਹੈ, ਸਰੀਰ ਲੈਣਾ ਮਾਇਆ ਲੈਣੀ ਹੈ, ਮਾਇਆ ਨਾਲ ਜੁੜ ਗਿਆ, ਹੁਣ ਇੱਕ ਸਿਆਪਾ ਵੀ ਖੜਾ ਹੋ ਗਿਆ ਜੇ ਮਾਇਆ ਸਰੀਰ ਲੈ ਗਿਆ, ਹੁਣ ਇਹਨੂੰ ਮੈਂ ਸਰੀਰ ਹਾਂ ਇਹੀ ਪਤਾ, ਮੈਂ ਸਰੀਰ ਤੋਂ ਵੱਖਰਾ ਇਹ ਪਤਾ ਹੀ ਨਹੀਂ, ਪਹਿਲਾਂ ਤਾਂ ਹੁਣ ਇਹਨੂੰ ਇਹ ਸਮਝਾਉਣਾ ਪੈਣਾ, ਆਪਣੇ ਆਪ ਨੂੰ ਸਰੀਰ ਹੀ ਮੰਨਦਾ ਪਤਾ ਤਾਂ ਹੁਣ, ਦੁਆਪਰ ਤੋਂ ਪਹਿਲਾਂ ਦਾ ਪਤਾ ਸੀ ਤੇਰੇ ਤੇ ਚ ਮੈਂ ਸਰੀਰ ਤੋਂ ਵੱਖਰਾ, ਹੁਣ ਇਹਨੂੰ ਪਤਾ ਹੀ ਨਹੀਂ ਹੈ ਵੀ ਸਰੀਰ ਤੋਂ ਵੱਖਰਾ ਹੈਗਾ, ਮੈਂ ਉਲਟਾ ਹੋ ਗਿਆ ਨਾ ਤਪ, ਇਹ ਉਲਟਾ ਤਪ ਹੈ, ਉਰਧ ਤਪ, ਇਹਨੂੰ ਉਰਧ ਤਪ ਤਾਂ ਹੀ ਕਿਹਾ, ਇਹ ਉਰਧ ਤਪ ਕਰ ਲਿਆ ਪੁੱਠਾ ਤਪ ਕਰ ਲਿਆ, ਇਹਦਾ ਨੁਕਸਾਨ ਇਹ ਹੋਇਆ, ਹੁਣ ਇਹ ਮਾਇਆ ਹੀ ਸਮਝਦਾ ਆਪਣੇ ਆਪ ਨੂੰ ਸਰੀਰ ਦੇ ਸਮਝਦਾ, ਉਰਧ ਤਪ ਕਰਤਾ ਸਾਧ ਸਾਧ ਸਿਮਰਤ ਪ੍ਰਭ, ਉਹ ਸਿਮਰਤ ਤਾਂ ਪ੍ਰਭ ਨੂੰ ਹੀ ਰਿਹਾ ਸਾਧ ਸਾਧ ਜੁੜਿਆ ਤਾਂ ਉਹਦੇ ਨਾਲ ਹੀ ਰਿਹਾ, ਪਰ ਤਪ ਪੁੱਠਾ ਕਰਦਾ ਸੀ ਕਿਉਂ, ਕ੍ਰਿਸ਼ਨ ਮੁਰਾਰ ਸੀ ਨਾ ਉੱਥੇ ਦਾ ਅਵਤਾਰ ਕਾਲਾ,
ਦੁਆਪਰ ਰੱਥ ਤਪੇਗਾ ਸੱਤ ਅੱਗੇ ਰਥਵਾ,
ਹਾਂ ਪਰ ਰਥਵਾ ਜਿਹੜਾ ਹੈਗਾ ਉਹ ਸੱਤ ਹੀ ਹੈ, ਉੱਥੇ ਜੋੜ ਇਹਨੂੰ ਸੱਤ ਰਿਹਾ ਉਹਦੇ ਵਿੱਚ, ਦੁਆਪਰ ਹੁਕਮ ਦੇ ਬਿਨਾਂ ਨਹੀਂ ਜੁੜ ਸਕਦਾ, ਮਾਇਆ ਨਾ ਹੁਕਮ ਦੇ ਬਿਨਾਂ ਕਿਵੇਂ ਜੁੜ ਜੂਗਾ, ਕੋਈ ਜੋੜ ਕੇ ਦਿਖਾਓ। ਹੁਕਮ ਦੇ ਬਿਨਾ ਨਹੀਂ ਜੁੜ ਸਕਦਾ ਮਾਇਆ ਨਾਲ, ਸੱਟ ਇਹ ਜਾ ਸੱਟ ਕੋਈ ਲਾ ਕੇ ਦਿਖਾਵੇ। ਜੇ ਸੱਤ ਰਥ ਵਾਲਾ ਹੁੰਦਾ ਫਿਰ ਤਾਂ ਡਾਕਟਰ ਬਣਾ ਦਿੰਦੇ ਸਰੀਰ, ਫਿਰ ਤਾਂ ਆਤਮਾ ਨੂੰ ਫੜ ਕੇ ਫਿਰ ਜੋੜ ਦਿਆ ਕਰਦੇ। ਇਹ ਤਾਂ ਆਪੇ ਜੋੜਿਆ, ਸੱਚ ਨਹੀਂ, ਇਹ ਕਰਾਮਾਤ ਉਹਦੇ ਚ ਹੈ। ਜੰਮਣ ਮਰਨਾ
ਹੁਕਮ
ਹੁਕਮ ਹੈ, ਇਹ ਤਾਂ ਉਹਦੇ ਭਾਣੇ ਨਾਲ ਜੁੜਿਆ। ਭਾਣੇ ਦੇ ਬਿਨਾ ਨਹੀਂ ਜੁੜ ਸਕਦਾ ਮਾਇਆ ਨਾਲ, ਇੱਥੇ ਭਾਣੇ ਨਾਲ ਜੁੜਿਆ, ਪਰ ਭਾਣੇ ਨੇ ਇਹਨੂੰ ਮਾਇਆ ਨਾਲ ਜੋੜਿਆ, ਮਾਇਆ ਨਾਲ ਜੋੜਿਆ। ਅਸਲ 'ਚ ਗਿਆਨ ਪੂਰਾ ਕਰਨ ਵਾਸਤੇ ਇਹ ਸਰੀਰ ਤੱਕ ਸਾਧਨ ਦਿੱਤਾ ਇਹਨੂੰ, ਇਹ ਸਾਧਨ ਤੋਂ ਬਿਨਾਂ ਇਹਦਾ ਘਾਟਾ ਜੋ ਪਿਆ ਪੂਰਾ ਹੋ ਨਹੀਂ ਸਕਦਾ, ਮਨ ਸਮਝਾਇਆ ਨਹੀਂ ਜਾ ਸਕਦਾ। ਬਸ ਹੋਰ ਕੁਛ ਨਹੀਂ ਹੈ, ਸਰੀਰ ਇੱਕ ਸਾਧਨ, ਜੇ ਤਾਂ ਇਹਨੂੰ ਸਾਧਨ ਮੰਨਿਆ ਫਿਰ ਤਾਂ ਠੀਕ ਹੈ, ਜੇ ਕੁਛ ਹੋਰ ਮੰਨ ਲਿਆ ਸਾਧਨ ਦੀ ਬਜਾਏ ਇਹਨੂੰ ਕੁਛ ਹੋਰ ਮੰਨ ਲਿਆ। ਜਿਵੇਂ ਕਿਸ਼ਤੀ ਸਾਡੇ ਕੋਲ ਇੱਕ ਸਾਧਨ, ਦਰਿਆ ਪਾਰ ਕਰਨਾ ਅਸੀਂ, ਜੇ ਦਰਿਆ ਦਾ ਪਾਰ ਕਰੀਏ ਨਾ ਕਿਸ਼ਤੀ ਨੂੰ ਤੇਲ ਲਾਈ ਜਾਈਏ ਪੂਰੇ ਹੀ ਖੜੇ, ਉਹਦੇ ਕੰਮ ਨਹੀਂ ਅਸੀਂ ਲਿਆ ਕਿਸ਼ਤੀ ਤੇ, ਜਿਹੜੇ ਕੰਮ ਵਾਸਤੇ ਕਿਸ਼ਤੀ ਸੀ ਅਸੀਂ ਲਈ, ਉਹ ਕੰਮ ਲੈਣਾ ਸਾਧਨ ਹੈ ਸਰੀਰ। ਸਰੀਰ ਮੈਂ ਨਹੀਂ ਹੈਗਾ, ਹੁਣ ਜੇ ਸਰੀਰ ਮੈਂ ਹੋ ਗਿਆ ਸਾਧਨ ਤਾਂ ਨਾ ਰਿਹਾ ਨਾ, ਸਰੀਰ ਇੱਕ ਸਾਡੇ ਕੋਲ ਸਾਧਨ ਬਸ, ਜਿਨ੍ਹਾਂ ਦਾ ਸਾਧਨ ਹੈ ਸਰੀਰ ਉਹ ਤੋਂ ਕੰਮ ਲੈ ਲੈਣਗੇ, ਜਿਨ੍ਹਾਂ ਦਾ ਸਾਧਨ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਰਨਾ।
ਕਲਯੁਗ ਰਥ ਅਗਨੀ
ਉਹ ਫਿਰ ਸਰੀਰ ਦੀ ਸੇਵਾ ਚ ਲੱਗੇ ਰਹਿਣਗੇ।
ਕਲਯੁਗ ਰਥ ਅਗਨੀ ਕਾ ਕੂੜ ਅਗੇ ਰਥਵਾ,
ਹੁਣ ਆ ਗਿਆ ਕਲਯੁਗ, ਜਨਮ ਲੈ ਕੇ ਬਾਹਰ ਆ ਗਿਆ, ਇੱਥੇ ਕੀ ਹੈ ਰਥ ਅਗਨ ਘਰ ਆ ਗਿਆ। ਸਰੀਰ ਦੀ ਵੀ ਭੁੱਖ ਹੈ ਸਾਡੇ ਕੋਲ, ਮਨ ਵੀ ਜਿਹੜਾ ਚਿੱਤ ਵਿੱਚ ਵੀ ਭੁੱਖ ਹੈ ਸਾਡੇ ਕੋਲ, ਚਿੱਤ ਵੀ ਬੇਚੈਨ ਹੈ ਉਹਨੂੰ ਵੀ ਘਾਟਾ ਪਿਆ ਹੋਇਆ, ਮਨ ਵੀ ਬੇਚੈਨ, ਮਨ ਵਿੱਚ ਸਰੀਰ ਬੇਚੈਨ ਮਨ ਨੂੰ ਕਰਦਾ, ਸਰੀਰ ਦੋ ਭੁੱਖਾਂ ਨੇ ਇੱਥੇ ਅੱਡ, ਦੋਵੇਂ ਭੁੱਖਾਂ ਤ੍ਰਿਪਤ ਹੋਣੀਆਂ ਨੇ। ਸਰੀਰ ਦੀ ਭੁੱਖ ਤਾਂ ਪਰਮੇਸ਼ਰ ਨੇ ਤ੍ਰਿਪਤ ਕਰਨੀ ਹੈ, ਜਿਹਨੇ ਦਿੱਤਾ, ਜਿਹਨੇ ਰਾਤ ਦਿੱਤਾ ਹੈ ਸੱਤ ਅੱਗੇ ਰਸਵਾਏ, ਹੁਣ ਵੀ ਸੱਤ ਅੱਗੇ ਰਸਵਾਏ ਦੇ ਇਹ ਤਾਂ ਸੱਤੇ ਰਸਵਾ ਬੰਨੇ, ਹੁਣ ਵੀ ਸੱਤੇ ਰਸਵਾਏ। ਕਲਯੁਗ ਰਥ ਅਗਨ ਕਾ,
ਕਲਯੁਗ ਰਥ ਅਗਨ ਕਾ ਕੂੜ ਅੱਗੇ ਰਸਵਾ,
ਪਰ ਇਹਨੇ ਕੂੜ ਰਸਵਾ ਬਣਾ ਲਿਆ, ਕਿਉਂ ਆ ਸਰੀਰ ਕੂੜ ਹੈ ਨਾ ਬਣਾ ਲਿਆ, ਜਿੱਥੇ ਕਲਯੁਗ ਹੈ ਇਹ ਐ ਕਰਨਾ। ਹੁਣ ਇੱਥੇ ਦੋ ਯੁੱਗ ਨੇ, ਦੋ ਯੁੱਗ ਨੇ ਇੱਥੇ, ਇੱਕ ਨਹੀਂ ਹੈ ਯੁੱਗ। ਜੇ ਤਾਂ ਕਲਯੁਗ ਹੈ ਸਾਡੇ ਅੰਦਰ ਰਥ, ਫਿਰ ਤਾਂ ਪੇਟ ਦੀ ਅੱਗ ਦਾ ਹੀ ਰਥ ਹੈ, ਫਿਰ ਤਾਂ ਸਰੀਰ ਹੈ, ਮਾਇਆ ਜਿਹੜੀ ਹੈ ਸਭ ਅਗਨ ਹੈ, ਮਾਇਆ ਅਗਨ ਸਭ ਇੱਕੋ ਜਿਹੀ, ਜੇ ਮਾਇਆ ਦੀ ਭੁੱਖ ਹੈ ਫਿਰ ਤਾਂ ਅਗਨ ਦਾ ਹੀ ਰਥ, ਮਾਇਆ ਦੀ ਭੁੱਖ ਹੈ ਫਿਰ ਤਾਂ ਸਾਰੇ ਹਥਿਆਰ ਅਗਨ ਦੇ ਹੀ ਨੇ, ਜਿਹੜੇ ਹਥਿਆਰ ਬਣਾਉਂਦੇ ਨੇ, ਫੌਜਾਂ ਇਕੱਠੀਆਂ ਕਰਦੇ ਨੇ, ਕ੍ਰੋਧ ਵੀ ਅਗਨ ਹੈ, ਫਿਰ ਸਭ ਅਗਨ ਹੀ ਅਗਨ, ਬੈਰ ਵਿਰੋਧ ਵੀ ਅਗਨ। ਜੇ ਇੱਥੇ ਕਿਤੇ ਦੋਹਰੇ ਨਾ, ਇੱਕ ਚਿੱਤ ਹੈ ਇੱਕ ਮਨ, ਰਥਵਾ ਦਾ ਬਣਾ ਲਿਆ ਮਨ ਨੂੰ, ਕੂੜ ਨੂੰ, ਝੂਠ ਨੂੰ, ਝੂਠ ਸੰਸਾਰ ਚ ਜ਼ਿਆਦਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ
ਸੰਸਾਰ,
ਅੰਤਰਾਤਮਾ ਨੂੰ ਵਸਾਰਤਾ ਕੂੜ ਪ੍ਰਧਾਨ, ਕੂੜ ਫਿਰੇ
ਪ੍ਰਧਾਨ।
ਸੱਚ ਹੈ, ਸੱਚ ਪਿੱਛੇ ਰਹਿ ਗਿਆ, ਸੱਚ ਨੂੰ ਪਿੱਛੇ ਛੱਡਤਾ, ਸੱਚ ਮਾਇਆ ਚ ਨਹੀਂ ਨਾ ਲਿਪਤ ਹੁੰਦਾ, ਉਹ ਮਾਇਆ ਚ ਲਿਪਤ ਹੋ ਨਹੀਂ ਸਕਦਾ, ਤੇ ਜਿਹੜੇ ਮਾਇਆ ਚ ਲਿਪਤ ਨੇ ਉਹ ਪ੍ਰਧਾਨ ਬਣ ਗਏ। ਰਥ ਅਗੰਦਾ ਬਣ ਗਿਆ। ਜੇ ਸਤਯੁਗ ਹੋ ਜਾਵੇ ਫਿਰ ਗੱਲ ਉਲਟ ਜਾਂਦੀ। ਜਿਨ੍ਹਾਂ ਦੇ ਅੰਦਰ ਸਤਯੁਗ ਆਊਗਾ ਫਿਰ ਉਹਨਾਂ ਦੇ ਸਤ ਅੱਗੇ ਰਥਵਾ, ਹੁਕਮ ਅੱਗੇ ਰਥਵਾ ਹੋ ਜੂ, ਉਹੀ ਦੁਆਪਰ ਵਾਲਾ ਜੂਗਾ ਰਸਾ। ਦੁਆਪਰ ਦੇ ਵਿੱਚ ਹੀ ਰਥਵਾ,
ਸਤ ਅੱਗੇ
ਰਥਵਾ। ਹਾਂ, ਦੁਆਪਰ ਵਾਲਾ ਹੀ ਰਥਵਾ ਬਣਾਓਗੇ ਤਾਂ ਅੱਗੇ ਚਲੇ ਜਾਓਗੇ, ਜੇ ਕੂੜ ਰਥਵਾ ਹੋ ਗਿਆ ਇੱਥੇ ਡੁੱਬ ਜਾਓਗੇ। ਹੁਣ ਵਿਸਰ ਗਿਆ ਨਾ ਕੀ ਹੋਇਆ, ਜਦ ਹੋਇਆ ਜਨਮ ਜਦ ਇਹ ਗੱਲ ਹੋਈ, ਜਦ ਗਰਭ ਤੋਂ ਬਾਹਰ
ਵਿੱਚੋਂ ਗਰਭੇ ਨਿਕਲ
ਵਿੱਚੋਂ ਗਰਭੇ ਨਿਕਲੇ ਆਇਆ ਖਸਮ ਵਿਸਾਰ ਦੁਨੀ ਜਿੱਤ ਲਾਇਆ, ਆ ਹੋ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਆ ਹੋ ਗਿਆ। ਇਸ ਕਰਕੇ ਕੂੜ ਰਸਵਾ ਹੋ ਗਿਆ। ਹੁਣ ਸਾਰਿਆਂ ਦੇ ਕੂੜ ਰਸਵਾ ਹੋਇਆ ਹੋਇਆ, ਸਿਰਫ ਉਹਦੇ ਨਹੀਂ ਹੁੰਦਾ ਕੂੜ ਰਸਵਾ ਜਿਹਨੂੰ ਜਪਦੇ ਨੂੰ ਕੋਈ ਦੂਜੀ ਗੁੜਤੀ ਮਿਲ ਜਾਵੇ। ਜਿਵੇਂ ਪ੍ਰਹਲਾਦ ਨੂੰ ਨਾਰਦ ਮਿਲ ਗਿਆ, ਗੁਰੂ ਘਰ ਚ ਛੋਟੇ ਜਿਹੜੇ ਸੀ, ਗੁਰੂ ਘਰ ਦੀ ਪੜ੍ਹਾਈ ਉਹ ਸੀ, ਬੋਲੀ ਉਹ ਸੀ, ਅੱਠਵੇਂ ਪਾਤਸ਼ਾਹ ਛੋਟੀ ਉਮਰ ਚ, ਕਿਉਂਕਿ ਉਹ ਦੂਈ ਪੜ੍ਹਾਈ ਮਿਲੀ ਨੀ ਉਹਨਾਂ ਨੂੰ, ਥੋੜੀ ਹੋਣੀ ਹੈ ਪੜ੍ਹਾਈ, ਉਹ ਗਿਆਨ ਇਹ ਮਿਲਿਆ ਜਮਦਿਆਂ ਨੂੰ, ਉਹਨਾਂ ਦੇ ਅੰਦਰ ਕੂੜ ਰਸਵਾ ਹੋ ਨਹੀਂ ਸਕਦਾ। ਸਤਯੁਗ ਰਿਹਾ ਉੱਧਰ, ਘਰ ਚ ਜੋ ਸਤਯੁਗ ਵਰਤਦਾ ਸੀ, ਘਰ ਚ ਸਤਯੁਗ ਵਰਤਦਾ ਸੀ ਜਿੱਥੇ, ਉਹ ਜਮਦੇ ਹੀ ਸਤਯੁਗੀ ਜੀਵ ਹੋ ਜਮਦੇ ਭਾੜੇ ਨੂੰ ਜੁੜ। ਵਿੱਚੋਂ ਗਰਵੇ ਨਿਕਲੇ ਆਇਆ ਖਸਮ ਵਿਸਾਰ
ਦੁਨੀ,
ਜਿਹਨਾਂ ਨੇ ਖਸਮ ਵਿਸਾਰ ਕੇ ਦੁਨੀ ਚਿੱਤ ਲਾਇਆ ਉਹਨਾਂ ਦੇ ਕੂੜ ਅੱਗੇ ਰਸਵਾਏ, ਉਹਨਾਂ ਦੇ ਅਗੰਦਾ ਰਥ ਹੈ। ਜਿਹਨਾਂ ਦੇ ਉਹਦੇ ਨਾਲ ਜੁੜੇ ਰਹਿ ਗਏ ਉਹਨਾਂ ਦੇ ਅੰਦਰ ਸਤਯੁਗ ਹੈ, ਉਹ ਸਤਯੁਗੀ ਨੇ। ਦੋ ਕਿਸਮ ਦੇ ਇੱਥੇ ਰਹਿਣੇ ਨੇ, ਇਹ ਸੰਸਾਰ ਦੋ ਯੁੱਗ ਹੁੰਦੇ ਨੇ, ਸਤਯੁਗ ਜਾਂ ਕਲਯੁਗ, ਦੋਵੇਂ ਆਪਾਂ ਵਿਰੋਧੀ ਨੇ। ਕਲਯੁਗੀ ਨੇ ਜਿਹੜੇ ਰਾਕਸ਼ਸ ਨੇ, ਸਤਯੁਗੀ ਨੇ ਜਿਹੜੇ ਦੇਵਤੇ ਨੇ, ਪਰ ਕਲਯੁਗੀਆਂ ਨੇ ਆਪਣੇ ਆਪ ਨੂੰ ਦੇਵਤੇ ਘੋਸ਼ਿਤ ਕਰਤਾ। ਇਹ ਜਿਹੜਾ ਗਿਆਨ ਹੈ ਨਾ ਗੁਰਮੰਦ, ਹਮੇਸ਼ਾ ਨਹੀਂ ਰਹਿੰਦਾ ਇਹਦੀ ਗੈਰ ਹਾਜ਼ਰੀ ਚ। ਆ ਜਿਹੜਾ ਦੂਏ ਨੇ ਸ਼ਾਸਤਰਾਂ ਦੇ ਗਿਆਨ ਵਾਲੇ, ਇਹਦੇ ਵਾਰਸ ਬਣ ਜਾਂਦੇ। ਉੱਤੋਂ ਤਾਂ ਵੇਦਾਂ ਨੂੰ ਮੰਨਦੇ ਨੇ, ਹੈ ਵੇਦਾਂ ਦੇ ਵਿਰੁੱਧ, ਵੇਦਾਂ ਦੇ ਵੇਦਾਂ ਨੂੰ ਕਹਿਣਾ ਵੀ ਨੇ ਵੇਦ ਸਾਡੇ ਨੇ, ਸਾਰੀ ਗੱਲ ਵੇਦਾਂ ਦੇ ਵਿਰੁੱਧ ਕਰਦੇ ਨੇ। ਸਿਮ੍ਰਤਿ ਸ਼ਾਸਤਰ ਜਿਹੜੇ ਨੇ ਵੇਦਾਂ ਦੇ ਵਿਰੁੱਧ ਨੇ, ਉਹ ਆਪਣੇ ਆਪ ਨੂੰ ਦੇਵਤੇ ਘੋਸ਼ਿਤ ਕਰ ਦਿੰਦੇ। ਦੇਵਤੇ ਕੀ ਅਵਤਾਰ ਬਣਾਉਂਦੇ ਨੇ, ਉਹ ਪਾਵਰਾਂ ਨੇ ਉਹਨਾਂ ਕੋਲ, ਜਿਹੜੇ ਉਹਨਾਂ ਦੇ ਗਿਆਨ ਨੂੰ ਨਹੀਂ ਮੰਨਦੇ। ਪਹਿਲਾਂ ਆਹ ਸੁਣਿਆ ਹੁੰਦਾ ਨਾ ਗਿਆਨ ਉਹਨਾਂ ਦਾ ਗੁਰਮਤ ਵਾਲਾ, ਜਿਹੜੇ ਬਾਗੀ ਹੋ ਜਾਂਦੇ ਨੇ ਉਹਨਾਂ ਦਾ ਗਿਆਨ, ਉਹਨਾਂ ਨੂੰ ਰਾਕਸ਼ਸ ਕਹਿ ਦਿੰਦੇ ਨੇ। ਦੋ ਗਰੁੱਪ ਬਣ ਜਾਂਦੇ ਨੇ, ਉਹ ਕੂੜ ਗਿਆਨ ਨੂੰ ਕਹਿੰਦੇ ਨੇ ਮੰਨੋ ਇਹ ਸੱਚ ਗਿਆਨ ਹੈ, ਕੁਛ ਬੰਦੇ ਕੂੜ ਗਿਆਨ ਨੂੰ ਨਹੀਂ ਮੰਨਦੇ, ਜਿਹੜੇ ਸਮਝਦਾਰ ਨੇ ਨਹੀਂ ਮੰਨਦੇ, ਜਿਹੜੇ ਮੂਰਖ ਨੇ ਮੰਨ ਲੈਂਦੇ ਨੇ। ਜਿਹੜੇ ਮੂਰਖ ਅੱਧ ਘੋਲ ਨੇ ਉਹ ਤਾਂ ਲੈਂਦੇ ਨੇ ਮੰਨ, ਜਿਹੜੇ ਸਿਆਣੇ ਹੁੰਦੇ ਨੇ ਉਹ ਨਹੀਂ ਮੰਨਦੇ। ਉਹ ਸਿਆਣਿਆਂ ਨੂੰ ਕਹਿੰਦੇ ਨੇ ਰਾਕਸ਼ਸ ਨੇ, ਸਿਆਣੇ ਹੁੰਦੇ ਨੇ। ਫਿਰ ਫੈਸਲਾ ਕਦ ਹੁੰਦਾ ਇਹਨਾਂ ਦਾ, ਇਹਨਾਂ ਦੀਆਂ ਲੜਾਈਆਂ ਵੀ ਹੁੰਦੀਆਂ ਨੇ, ਉਹ ਚਰਿੱਤਰ ਚੰਡੀ ਚਰਿੱਤਰ ਚ ਇਹੀ ਲੜਾਈ ਦਿਖਾਈ ਹੋਈ ਹੈ ਇਹਨਾਂ ਦੀ, ਉਹ ਆਪਸ ਵਿੱਚ ਹੀ ਫੈਸਲਾ ਜਦ ਹੁੰਦਾ, ਜਦ ਕੋਈ ਸੱਚ ਫੇਰ ਪ੍ਰਗਟ ਹੋ ਜਾਂਦਾ, ਕੋਈ ਫਿਰ ਕਬੀਰ ਵਰਗਾ ਜਨਮ ਲੈ ਲੈਂਦਾ, ਨਾਨਕ ਵਰਗਾ ਜਨਮ ਲੈ ਲੈਂਦਾ, ਫਿਰ ਉਹ ਦੱਸਦਾ ਵੀ ਸੱਚਾ ਹੈ। ਸਭ ਤੋਂ ਪਹਿਲਾਂ ਉਹ ਮੰਨਦੇ ਨੇ ਉਹ ਸੱਚ ਨੂੰ, ਜਿਹੜੇ ਇਹ ਝੂਠ ਨੂੰ ਨਹੀਂ ਮੰਨਦੇ ਹੁੰਦੇ, ਜਿਹੜੇ ਇਹਨਾਂ ਦਾ ਝੂਠ ਨਹੀਂ ਨਾ ਮੰਨਦੇ ਸਿਮ੍ਰਤ ਸ਼ਾਸਤਰਾਂ ਦਾ, ਇਹ ਸੱਚ ਗਿਆਨ ਨੂੰ ਸਭ ਤੋਂ ਪਹਿਲਾਂ ਉਹ ਮੰਨਦੇ ਨੇ, ਜਿਹਨਾਂ ਨੂੰ ਇਹ ਰਾਕਸ਼ਸ ਕਹਿੰਦੇ ਨੇ ਉਹ ਪਹਿਲਾਂ ਮੰਨਦੇ ਨੇ, ਉਹ ਪਹਿਲਾਂ ਮਰਨ ਕਬੂਲ ਕਰਦੇ ਨੇ। ਉਹ ਸਿਰਫ ਇਹ ਕਹਿੰਦੇ ਨੇ ਵੀ ਸਾਨੂੰ ਸਾਬਤ ਕਰ ਦਿਓ, ਅਸੀਂ ਮੰਨ ਲਾਂਗੇ। ਇਹ ਸਾਬਤ ਕਰ ਨਹੀਂ ਸਕਦੇ, ਮੰਨਦੇ ਨਹੀਂ, ਝੂਠ ਨੂੰ ਕਿਵੇਂ ਮੰਨ ਲੈਣ ਬਈ। ਜੇ ਸਾਬਤ ਹੋ ਜਾਂਦਾ ਮੰਨ ਲੈਂਦੇ ਨੇ, ਇਹ ਸਾਬਤ ਹੋਏ ਤੋਂ ਵੀ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਇਹਨਾਂ ਨੇ ਝੂਠੇ ਰੱਬ ਘੜੇ ਹੋਏ ਨੇ, ਉਹਨਾਂ ਨੇ ਝੂਠਾ ਕੋਈ ਘੜਿਆ ਹੀ ਨਹੀਂ ਹੋਇਆ। ਉਹ ਕਹਿੰਦੇ ਰੱਬ ਹੈ ਉਹ ਨਹੀਂ, ਝੂਠਾ ਨਹੀਂ ਘੜਿਆ ਉਹਨਾਂ ਨੇ, ਉਹ ਚੰਗੇ ਤਾਂ ਨੇ, ਝੂਠਾ ਨਹੀਂ ਘੜਿਆ ਉਹਨਾਂ ਨੇ ਰੱਬ ਕੋਈ। ਉਹ ਕਹਿੰਦੇ ਭਾਈ ਸਾਨੂੰ ਤਾਂ ਐਂ ਲੱਗਦਾ ਵੀ ਰੱਬ ਹੈ ਉਹ ਨਹੀਂ, ਜਿਹੜਾ ਕਹਿੰਦੇ ਨੇ ਉਹਦਾ ਹੈ ਜੀ ਸਾਬਤ ਨਹੀਂ ਹੁੰਦਾ, ਜਿਹੜਾ ਇਹ ਕਹਿੰਦੇ ਨੇ ਰੱਬ ਉਹ ਹੈ ਨਹੀਂ। ਝੂਠੇ ਨੂੰ ਮੰਨਦੇ ਨਹੀਂ, ਸੱਚਾ ਉਹਨਾਂ ਨੂੰ ਕਿਸੇ ਨੇ ਦੱਸਿਆ, ਜਾਂ ਸੱਚਾ ਦੱਸਿਆ ਜਾਂਦਾ ਉਹ ਮੰਨ ਲੈਂਦੇ। ਸੱਚ ਦੇ ਬਿਨਾਂ ਕੁਛ ਨਹੀਂ ਮੰਨਦੇ ਉਹ, ਇਸ ਕਰਕੇ ਇਹ ਉਹਨਾਂ ਨੂੰ ਰਾਕਸ਼ ਕਹਿੰਦੇ। ਗੁਰਬਾਣੀ ਉਹਨਾਂ ਰਾਕਸ਼ਾਂ ਦੇ ਖਿਲਾਫ਼ ਕੁਛ ਨਹੀਂ ਬੋਲ ਰਹੀ, ਸਾਰੀ ਬਾਣੀ 'ਚ ਉਹਨਾਂ ਰਾਕਸ਼ਾਂ ਦੇ ਖਿਲਾਫ਼ ਕੁਛ ਨਹੀਂ ਕਿਹਾ ਹੋਇਆ। ਇਹ ਦੱਸੋ ਕਿੱਥੇ ਕਿਹਾ ਹੋਇਆ? ਆਦਿ ਬਾਣੀ ਦੀ ਗੱਲ ਕਰਦਾ ਹੁਣ ਮੈਂ, ਦਸਮ ਦੀ ਬਾਣੀ ਦੀ ਨਹੀਂ ਗੱਲ ਕਰਦਾ। ਦਸਮ ਦੇ ਵਿੱਚ ਦੋਹਾਂ ਦੀ ਲੜਾਈ ਦਿਖਾਈ ਹੋਈ ਹੈ, ਉਹ ਹੋਰ ਚੀਜ਼ ਹੈ। ਉਹ ਜਾਂ ਗੁਰਮਤ ਪ੍ਰਗਟ ਹੁੰਦੀ ਉਹਦੇ ਬਾਅਦ ਦੀ ਗੱਲ ਹੈ। ਦਸਮ ਗ੍ਰੰਥ ਦੇ ਵਿੱਚ ਜੋ ਚੱਟੀ ਦੀ ਵਾਰ ਹੈ, ਜੋ ਵਾਰਾਂ ਨੇ, ਇਹ ਚੱਟੀ ਚਰਿੱਤਰੇ ਦੋਏ, ਉਹ ਗੱਲ ਹੋਰ ਹੈ। ਉਹ ਗੁਰਬਾਣ ਗੁਰਮਤ ਪ੍ਰਗਟ ਹੋਈ ਤੇ ਬਾਅਦ ਦੀ ਗੱਲ ਹੈ। ਦੋ ਧੜੇ ਨੇ ਉੱਥੇ ਬਣੇ ਹੋਏ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਿਹੜੇ ਨਹੀਂ ਮੰਨਦੇ ਨਾ, ਉਹਨਾਂ ਬਾਰੇ ਕੁਛ ਨਹੀਂ ਕਿਹਾ। ਜਿਹੜੇ ਪੰਡਤ ਦੀ ਮਗਰ ਲੱਗ ਗਏ ਜਾਂ ਦੂਜੇ ਧਰਮਾਂ ਦੀ ਸੰਤਾਂ ਦੀ ਮਗਰ ਲੱਗ ਗਏ, ਉਹਨਾਂ ਨੂੰ ਮੂਰਖੰਦ ਘੋਰ ਕਿਹਾ ਹੈ। ਜਿਨ੍ਹਾਂ ਨੇ ਮਗਰ ਲਾਇਆ ਉਹਨਾਂ ਨੂੰ ਚੋਰ ਹਰਾਮ ਖੋਰ ਕਿਹਾ ਹੋਇਆ, ਦੂਜਿਆਂ ਨੂੰ ਕੁਛ ਨਹੀਂ ਕਿਹਾ। ਦੂਜੇ ਝੂਠਾ ਰੱਬ ਨਹੀਂ ਮੰਨ ਰਹੇ, ਨਾ ਉਹ ਮੂਰਖੰਦ ਘੋਰ ਨੇ, ਨਾ ਉਹ ਚੋਰ ਹਰਾਮ ਖੋਰ ਨੇ, ਉਹ ਇਸ ਕੈਟਾਗਰੀ ਤੋਂ ਬਾਹਰ ਨੇ ਰੱਖੇ ਹੋਏ। ਉਹਨਾਂ ਬਾਰੇ ਬਾਣੀ ਚੁੱਪ ਹੈ, ਉਹਨਾਂ ਨੂੰ ਪਤਾ ਵੀ ਉਹਨਾਂ ਵਿਚਾਰਿਆਂ ਨੂੰ ਦੱਸਿਆ ਕਿਸੇ ਨੇ ਨਹੀਂ ਹੈ। ਉਹ ਕੀ ਕਰਨ? ਕਿਉਂ ਮੰਨਣ? ਝੂਠ ਨੂੰ ਮੰਨਿਆ ਨਹੀਂ, ਸ਼ਾਬਾਸ਼ ਹੈ ਉਹਨਾਂ ਦੇ। ਜਿਹਨਾਂ ਨੇ ਝੂਠ ਨੂੰ ਨਹੀਂ ਮੰਨਿਆ, ਸ਼ਾਬਾਸ਼ ਹੈ ਫਿਰ ਵੀ ਉਹਨਾਂ ਦੇ। ਜਿਹੜੇ ਝੂਠ ਦੇ ਜਾਲ ਚ ਫਸ ਕੇ ਮੂਰਖ ਤਾਂ ਉਹ ਨੇ। ਗੁਰਬਾਣੀ ਉਹਨਾਂ ਦੇ ਖਿਲਾਫ਼ ਕੁਛ ਨਹੀਂ ਬੋਲਦੀ। ਗੁਰਬਾਣੀ ਨੂੰ ਪਤਾ ਜਿੱਦਣ ਉਹਨਾਂ ਨੂੰ ਸੱਚ ਦੱਸਿਆ ਉਹਨਾਂ ਨੇ ਪਹਿਲਾਂ ਮੰਨ ਲੈਣਾ। ਇਸ ਕਰਕੇ ਯੁੱਗ ਚਾਰੇ ਜਿਹੜੇ ਨੇ, ਚਾਰੇ ਯੁੱਗ ਕੀ, ਚਾਰ ਪਦਾਰਥ ਵੀ, ਚਾਰੇ ਯੁੱਗ ਸਭ ਇਹਨਾਂ ਨੇ ਭੱਬੜ ਭੂਸੇ ਚ ਪਾਈ ਹੋਈ ਹੈ ਗੱਲ। ਸਰਗੁਣ ਨਿਰਗੁਣ ਸਾਰਿਆਂ ਦਾ ਸੰਸ਼ੋਧਨ ਕਰਦੀ ਹੈ ਗੁਰਬਾਣੀ। ਸੰਸ਼ੋਧਨ ਸਰਗੁਣ ਨਿਰਗੁਣ ਉਲਟ ਦੱਸੇ ਨੇ ਇਹਨਾਂ ਨੇ, ਚਾਰ ਪਦਾਰਥ ਉਲਟ ਦੱਸੇ ਨੇ। ਉਹ ਜਿਹੜੇ ਖੰਡ ਜਪਜੀ ਸਾਹਿਬ ਦੇ ਪੰਜ ਦੱਸਦੇ ਮੂਰਖਾਂ ਨੇ, ਚਾਰੇ ਹੁੰਦੇ ਨੇ, ਪੰਜ ਵੀ ਤਾਂ ਕੋਈ ਚੀਜ਼ ਹੀ ਨਹੀਂ ਹੈ। ਪੰਜ ਦਾ ਤੱਤ ਮਾਇਆ ਦੇ ਨੇ, ਫਿਰ ਜਾ ਕੇ ਪੰਜਵੇਂ ਨੰਬਰ ਤੋਂ ਮਾਇਆ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਦੇ ਚਾਰ ਤੱਕ ਹੀ ਹੈ, ਚਾਰੇ ਪਦਾਰਥ ਨੇ, ਚਾਰ ਪਦਾਰਥ ਜੇ ਕੋ ਮੰਗਾ ਸਾਜਣਾ ਕਿਸੇ ਵੱਲ ਲੱਗਾ। ਚਾਰੇ ਪਹਿਰ ਨੇ ਰਹਿਣ ਦੇ, ਚਾਰੇ ਯੁੱਗ ਨੇ ਸਮੇਂ। ਇਹ ਭੱਬੜ ਭੂਸਾ ਇਹਨਾਂ ਪਾਵਣਾ ਪੰਡਤਾਂ ਦਾ, ਵਿਦਵਾਨਾਂ ਦਾ, ਜਾਂ ਜਿਹੜੀਆਂ ਮਨਮਤੀਏ ਨੇ ਜਿਹਨਾਂ ਨੂੰ ਕਹਿੰਦਾ ਕਾਲੇ ਲਿਖਣਾ ਲੇਖ, ਕਾਲੇ ਲੇਖ ਲਿਖਣ ਵਾਲਿਆਂ ਦਾ ਪਾਇਆ ਹੋਇਆ, ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ ਉਹਨਾਂ ਦਾ ਪਾਇਆ। ਗੁਰਬਾਣੀ ਉਹ ਭੱਬੜ ਭੂਸਾ ਦੂਰ ਕਰ ਰਹੀ ਹੈ, ਹੋਰ ਕੁਛ ਨਹੀਂ।
ਮਹੱਲਾ ਪਹਿਲਾ। ਸਾਮ ਕਹੈ ਸੇ ਤੰਬਰ ਸਵਾਮੀ, ਸੱਚ ਮੈਂ ਅੱਛਾ ਸਾਚ ਰਹੇ।
ਸਾਚ ਰਹੇ, ਚਾਰ ਵੇਦ ਨੇ ਹੁਣ। ਕੱਲ ਚਾਰ ਪ੍ਰਕਾਰ ਨਾ ਕਹਿਤੀ, ਕੱਲ ਇੱਕੋ ਕਹਿਤੀ, ਜਿਵੇਂ ਮੁਕਤੀ ਦੇ ਮਾਰਗ ਦੱਸੇ ਨੇ, ਮਾਰਗ ਇੱਕੋ ਹੀ ਹੈ। ਕਬੀਰ ਨੇ ਗੋਲਾ ਗਿਆਨ ਚਲਾਇਆ ਕਹਿਤਾ, ਉਸੇ ਕਬੀਰ ਨੇ ਤਰਵਰੇ ਇੱਕ ਅਨੰਤ ਦਾਰ ਸਾਖਾ ਕਹਿ ਕੇ ਉਹ ਦੱਸਤਾ ਮਾਰਗ, ਉਹੀ ਦੱਸਿਆ ਮੁਕਤੀ ਦਾ ਹੀ। ਕਬੀਰ ਨੇ ਚਾਰ ਪ੍ਰਕਾਰ ਨਾ ਦੱਸਤਾ, ਇੱਕੋ ਹੀ ਗੱਲ ਦੱਸੀ ਹੈ ਚਾਰ ਪ੍ਰਕਾਰ ਨਾਲ। ਸੈਂਕੜੇ ਪ੍ਰਕਾਰ ਨੇ ਉਹੀ ਗੱਲ ਦੱਸੀ। ਸਿਰਫ ਗੱਲ ਕੀ ਹੈ? ਦੋ ਤੋਂ ਇੱਕ ਹੋਣ ਦੀ ਗੱਲ, ਇੱਕ ਹੋ ਇੱਕ ਤਾਂ ਉਗਵੇ ਗੱਲ। ਸੰਤੋਖ ਪਹਿਲਾਂ, ਸੰਤੋਖ ਉਹ ਤੋਂ ਬਾਅਦ ਇਹਦੇ ਅੰਦਰੋਂ ਗਿਆਨ ਦਾ ਪੈਦਾ, ਅੰਦਰੋਂ ਗਿਆਨ ਪੈਦਾ ਪਹਿਲਾਂ।